صدق قائم رکھیا، بھروسہ قائم رکھیا اپنے مالک دے اتے، اور جتھے انہوں نے صدق نبھایا کیساں سواساں سنگ دا ارتھ پتا کی آ، آخری سواساں تک جڑے کیس آ وہ بھی انہوں نے ثابت رہے، آخری سواساں تک انہوں کی سکھی بھی جڑی آ وہ ثابت رہی ہے، سکھی نو آنچ نہیں آن دیتی، سیس قربان کر دیتے، پر ساتھ سنگت دھرم نہیں چھڈیا۔ کیڑا پدا اج آپ سانجھا کرنا ارداس دا، میں تو دا اگے ارداس کس وشے تے آپ اج وچار کرنی ہے، جنہ سنگا سنگنیاں نے دھرم ہیت سیس دیتے، بند بند کٹائے، کھوپریاں لوہائیاں چرخڑیاں تے چڑے، آریاں نال چرائے گئے، گردواریاں دی سیوا لئی قربانیاں کیتیاں، دھرم نہیں آ رہا، سکھی کیساں سواساں نال نبھائی، تنہ دا دھیان تر کے بولو جی واہے گرو۔ اکلے سنگا دی گل ہی نہیں کہ جنہ نے سنگا نے سر دیتے، نہیں ارداس وچ آئے جنہ سنگا سنگنیاں نے دھرم ہیت سیس دیتے، سر کدے واسطے دیتا، دھرم ہیت، ایتھے دھرم ہیت لفظ نال ورتے ارداس، دھرم ہیت سیس دیتے، کیونکہ سر کٹاؤن دی جڑی گل ہے ساتھ سنگت، فانسیاں دے ہوتے تے دیش دی آزادی واسطے بھی سورمے جو دے جڑے او چڑے تے انہاں نوں اج شہید آکھدے ہاں، پر ساتھ سنگت کئیاں ایسے لوکی وی پھائے لگے جڑے چوریاں دے قتلاں دے تے وشیاں وکاراں آدکاں دے کیس وچ سن، پھائے تے او بھی لائے گئے، پر یاد کنہاں نوں کردا سنسار، جنہاں نے دھرم ہیت سیس دتے، جڑے دھرم دی خاطر آپا وار کے گئے، تے سنگ ہی نہیں انہاں سنگنیاں دا بھی ذکر ہے، وہ مہان نے سنگنیاں بی بی شرن کور ورگیاں، کیڑی بی بی شرن کور؟ دو شرن کور ہوئیاں اتہاس چ، ایک بی بی شرن کور ہوئی آ جس دا نام سکھ اتہاس وچ آندا ہے، سردار ہری سنگھ نلوا، انہاں دے وقت جیڑی جنگ دے میدان وچ جوجدی رہی بی بی شرن کور، ایک او سی، ایک بی بی شرن کور جس نے چمکور صاحب دے شہید سنگا دا اپنے ہتھی سسکار کیتا، اور رات دے نیرے چ لکڑا کٹھیاں کر کے جدو انہ سنگا دے شہید سریر اکٹھے کر کے چنے انہیں سے ساتھ سنگت اگن پیٹ کیتا، آلے دوالے ننگی سری صاحب لے کے ساتھ سنگت اس چکھا دے آلے دوالے تری پھر دیا، جس دن چمکور صاحب دا ساکا آپاں ورنن کیتا سی نا، اس دن داس نے بڑے وستار وچ یہ گل دسی سی، جدو مغل فوجاں آئیاں وہ کہندے کی ہو رہا، یہ تو انہاں دا سسکار کر رہی ہیں تو، یہ کہندی پاسے ہٹ جو، انہاں شہید سنگاں دا سسکار ہو رہا، یہ دے چھ وگن نہ پایا، جدو بی بی نو پکڑن لگے شرن کور نو، تے شرن کور نے اس ویلے سری صاحب ہاتھ چسی انہاں دا مقابلہ کیتا، انہیں سوچیا کچھ سماں جنہ سماں میرے کو لڑیا جاندا میں لڑ دی ہاں، انہیں دیر چ انہاں دا سسکار ہو جائے گا سکھاں دا، شہید سنگاں دا چمکور صاحب دے جڑے سن، آخر کار وہ کچھ دیر لڑتی رہی، آخر انہوں بی بی انہوں نے پکڑیا مغل فوجاں نے، وہ جڑی بل دی چکھا سی نا وہ بی بی شرن کور نو سٹ دیتا، ڈگن دی دیر سی بالکل شانت ہوگی چکھا چ، وہ بھی اس چکھا دے وچ پہ کے شہادت دا جام پی گی، اور ساتھ سنگت بڑیاں بڑیاں ملاں مارن والیاں بیبیاں، ہری سنگھ نلوے ویلے بی بی شرن کور ورگیاں سنگنیاں جڑیاں وہ بھی جنگ دے میدان وچ جوجدیاں رہیاں، مائی پاگو ورگیاں سنگنیاں ساتھ سنگت مختصر صاحب دی جنگ وچ وہ زخمی ہو گئے سن بی بی پاگو، اور کلگی تر پاتشاہ گرو گوبند سنگھ صاحب نے انہوں دا علاج کرایا، تے کلگی تر پاتشاہ گرو گوبند سنگھ صاحب دے نال مائی پاگو حضور صاحب دی ترتی تک، ندیڑ دی ترتی تک انہوں دے نال گئے، اور اتھے رہ کے انہاں سکھی دا پرچار بھی کیتا، آپ نام بانی نال جڑے، پتہ نہیں کنیاں نوں نام بانی دے نال انہاں نے جوڑیا، انہاں دا ایک وکھرا اتہاس ہے مائی پاگو دا، جنہ سنگھ سنگنیاں نے دھرم ہیت سیس دیتے، دھرم ہیت دا مطلب جدوں شری گرو تیگ بہادر صاحب سچے پاتشاہ دی گل گرو گوبند سنگھ صاحب نے کیتی ہے، تے اس ویلے بھی مہاراج نے کیا دھرم ہیت ساکا جن کیا سیس دیا پر سر نہ دیا، دھرم ہیت ساکا جن کیا، ਧਰਮ ਹੇਤ ਧਰਮ ਦੀ ਖਾਤਰ ਧਰਮ ਦੇ ਪਿਆਰ ਵਿੱਚ ਭਿੱਜ ਕੇ ਜਿਨ੍ਹਾਂ ਨੇ ਸ਼ਹਾਦਤ ਦੇ ਜਾਮ ਪੀਤੇ ਔਰ ਆਪਣੇ ਸਿਰਾਂ ਦੀਆਂ ਕੁਰਬਾਨੀਆਂ ਦਿੱਤੀਆਂ। ਭਾਵੇਂ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਹੋਵੇ, ਭਾਵੇਂ ਉਹ ਮਹਾਨ ਕਿੰਨੇ ਵੀ ਸ਼ਹੀਦਾਂ ਦੀ ਗੱਲ ਹੋਵੇ, ਭਾਵੇਂ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਵਕਤ ਜੰਗਾਂ ਵਿੱਚ ਸ਼ਹੀਦ ਹੋਏ ਸਿੱਖਾਂ ਦੀ ਗੱਲ ਹੋਵੇ, ਭਾਵੇਂ ਉਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਕਤ ਹੋਏ ਜੰਗ ਤੇ ਭਾਵੇਂ ਉਹ ਸਿੱਖ ਇਤਿਹਾਸ ਦੇ ਵਿੱਚ ਆਏ ਸਿੱਖਾਂ ਦਾ ਜ਼ਿਕਰ ਹੋਵੇ, ਸ਼ਹਾਦਤਾਂ ਦਾ ਜਾਮ ਪੀਣ ਵਾਲਿਆਂ ਦਾ, ਜਿਨ੍ਹਾਂ ਨੇ ਵੀ ਧਰਮ ਦੀ ਖਾਤਰ ਆਪਣੇ ਸਿਰਾਂ ਦੇ ਬਲੀਦਾਨ ਦਿੱਤੇ ਆ, ਤੇ ਭਾਵੇਂ ਜ਼ਕਰੀਆ ਖਾਨ ਵੇਲੇ ਜਿਹੜੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ, ਜਿਹੜੇ ਉਸ ਵੇਲੇ ਸਿਰ ਕੱਟ ਕੱਟ ਕੇ ਇਨਾਮ ਪਾਉਂਦੇ ਸਨ, ਭਾਵੇਂ ਉਹਨਾਂ ਸਿੱਖਾਂ ਦੇ ਸਿਰਾਂ ਦੀ ਗੱਲ ਹੋਵੇ। ਜ਼ਕਰੀਆ ਖਾਨ ਨੇ ਕਿਹਾ ਸੀ, ਕਹਿੰਦਾ ਜਿਹੜਾ ਇਹ ਖਬਰ ਦਵੇ ਨਾ ਕਿ ਫਲਾਣੀ ਜਗ੍ਹਾ ਦੇ ਉੱਤੇ ਇੱਕ ਸਿੱਖ ਬੈਠਾ, ਇੰਨੀ ਖਬਰ ਦੇਣ ਦਾ ਹੀ ਜਿਹੜਾ ਇਨਾਮ ਆ ਉਹ 10 ਰੁਪਈਏ ਮਿਲੇਗਾ। ਜਿਹੜਾ ਬੰਦਾ ਸਿੱਖ ਦਾ ਸਿਰ ਕੱਟ ਕੇ ਸਿਰ ਲਾਹ ਕੇ ਲਿਆਏਗਾ ਉਹਨੂੰ 50 ਰੁਪਈਏ ਇਨਾਮ ਦਿੱਤਾ ਜਾਏਗਾ, ਤੇ ਜਿਹੜਾ ਜਿਉਂਦੇ ਸਿੱਖਾਂ ਨੂੰ ਪਕੜਾ ਦੇਵੇਗਾ, ਫੜਾ ਦੇਵੇਗਾ ਸਾਨੂੰ ਲਿਆ ਕੇ, ਤਾਂ ਕਿ ਅਸੀਂ ਉਹਨੂੰ ਤਸੀਹਾ ਦੇ ਸਕੀਏ, ਦੁੱਖ ਦੇ ਸਕੀਏ, ਜਾਂ ਉਹਨੂੰ ਸਿੱਖੀ ਛੱਡਣ ਦੀ ਪ੍ਰੇਰਣਾ ਦੇ ਕੇ ਆਪਣੇ ਧਰਮ ਦੇ ਵਿੱਚ ਇਸਲਾਮ ਦੇ ਵਿੱਚ ਉਹਨੂੰ ਲਿਆਉਣ ਵਾਸਤੇ ਯਤਨ ਕਰੀਏ। ਜਿਹੜਾ ਜਿਉਂਦੇ ਸਿੱਖਾਂ ਨੂੰ ਪਕੜਾਏਗਾ ਤੇ ਇੱਕ ਸਿੱਖ ਨੂੰ ਜਿਉਂਦੇ ਨੂੰ ਫੜਾਉਣ ਦਾ 80 ਰੁਪਈਏ ਇਨਾਮ ਦਿੱਤਾ ਜਾਏਗਾ। ਇਹ ਜ਼ਕਰੀਆ ਖਾਨ ਜਿਹੜਾ ਲਾਹੌਰ ਦਾ ਨਵਾਬ ਸੀ, ਉਹਦੇ ਵੇਲੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਰਹੇ। ਉਹ ਜਿਹੜੇ ਸਿੱਖ ਸੀਸ ਕੁਰਬਾਨ ਕਰਨ ਵਾਲੇ ਸਨ, ਉਹਨਾਂ ਨੂੰ ਅੱਜ ਇਤਿਹਾਸ ਵਿੱਚ ਆਪਾਂ ਅਰਦਾਸ ਵਿੱਚ ਰੋਜ਼ ਉਹਨਾਂ ਦਾ ਚਿੰਤਨ ਕਰਕੇ ਕਹਿੰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬਾਬਾ ਦੀਪ ਸਿੰਘ ਵਰਗੇ ਮਹਾਨ ਸੂਰਬੀਰ, ਸ੍ਰੀ ਹਰਿਮੰਦਰ ਸਾਹਿਬ ਦੀ ਬੇਦਬੀ ਹੁੰਦੀ ਦਾ ਪਤਾ ਲੱਗਾ ਤੇ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਸਨ, ਬਾਬਾ ਦੀਪ ਸਿੰਘ ਉਸੇ ਵਕਤ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਨੂੰ ਚਾਲੇ ਪਾ ਦਿੱਤੇ। ਰਸਤੇ ਚ ਪਿੰਡਾਂ ਚ ਪ੍ਰਚਾਰ ਕਰਦੇ ਗਏ, ਭਾਈ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਹੋ ਰਹੀ ਆ, ਆਓ ਸ੍ਰੀ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਈਏ। ਉਹ ਮਿੱਟੀ ਦੇ ਨਾਲ ਕੂੜੇ ਨਾਲ ਪੂਰ ਦਿੱਤਾ ਗਿਆ ਸ੍ਰੀ ਹਰਿਮੰਦਰ ਸਾਹਿਬ ਵਾਲਾ ਸਰੋਵਰ, ਆਓ ਚੱਲੀਏ। ਤਰਨ ਤਾਰਨ ਸਾਹਿਬ ਪਹੁੰਚਣ ਤੱਕ ਬਾਬਾ ਦੀਪ ਸਿੰਘ ਦੇ ਨਾਲ 5000 ਸਿੰਘ ਇਕੱਠਾ ਹੋ ਗਿਆ ਸੀ, ਆਪਾ ਕੁਰਬਾਨ ਕਰਨ ਵਾਲਾ। ਤਰਨ ਤਾਰਨ ਸਾਹਿਬ ਜਾਓ ਨਾ ਤੇ ਤਰਨ ਤਾਰਨ ਸਾਹਿਬ ਇੱਕ ਗੁਰਦੁਆਰਾ ਹੈ, ਉਸ ਗੁਰਦੁਆਰੇ ਦਾ ਨਾਮ ਹੈ ਲਕੀਰ ਸਾਹਿਬ। ਲਕੀਰ ਸਾਹਿਬ ਗੁਰਦੁਆਰਾ ਤਰਨ ਤਾਰਨ ਹੈ, ਤਰਨ ਤਾਰਨ ਦੇ ਬਿਲਕੁਲ ਨਾਲ ਬਾਈਪਾਸ ਵਾਲੇ ਪਾਸੇ ਇੱਕ ਛੋਟਾ ਜਿਹਾ ਨਗਰ ਹੈ ਫਤਿਹ ਚੱਕ, ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ। ਉੱਥੇ ਜਾ ਕੇ ਖੰਡੇ ਦੇ ਨਾਲ ਬਾਬਾ ਦੀਪ ਸਿੰਘ ਨੇ ਲਕੀਰ ਖਿੱਚੀ, ਉੱਥੇ ਜਾ ਕੇ ਆਖਿਆ, ਗੁਰਸਿੱਖ ਪਿਆਰਿਓ ਮੋਹੇ ਮਰਨੇ ਕਾ ਚਾਓ ਹੈ, ਇਹ ਸਮਾਂ ਨੇੜੇ ਆ ਗਿਆ ਤੇ ਆਓ ਜਿਹੜੇ ਆਪਾਂ ਵਾਰਨਾ ਚਾਹੁੰਦੇ ਆ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਚੜ੍ਹਦੀ ਕਲਾ ਚ ਦੇਖਣਾ ਚਾਹੁੰਦੇ ਆ ਔਰ ਉਸ ਦੀ ਬੇਅਦਬੀ ਦਾ ਬਦਲਾ ਲੈ ਕੇ ਪਾਪੀਆਂ ਦਾ ਨਾਸ਼ ਕਰਨਾ ਚਾਹੁੰਦੇ ਆ, ਅਤ ਹੀ ਰਣ ਮੈਂ ਤਬ ਜੂਝ ਮਰੋਂ ਦੀ ਜਿਨ੍ਹਾਂ ਅੰਦਰ ਸੋਚ ਬਿਰਤੀ ਆ, ਉਹ ਲਕੀਰ ਟੱਪ ਕੇ ਇਧਰਲੇ ਪਾਸੇ ਆ ਜਾਓ। ਕਾਫੀ ਸਾਰੇ ਸਿੰਘ, ਬਹੁਤ ਸਿੰਘ ਸਾਧ ਸਿੰਘ ਜਦੋਂ ਲਕੀਰ ਟੱਪ ਕੇ ਇਸ ਪਾਸੇ ਆ ਗਏ, ਤਰਨ ਤਾਰਨ ਸਾਹਿਬ ਦੇ ਨੇੜਿਓਂ ਹੀ ਜੰਗ ਹੋਣੀ ਜਿਹੜੀ ਸੀ ਇਹ ਸ਼ੁਰੂ ਹੋ ਗਈ ਸੀ। ਅੰਮ੍ਰਿਤਸਰ ਸਾਹਿਬ ਤੱਕ ਇਹ ਸਾਰਾ ਇਲਾਕਾ ਜਿਹੜਾ ਇਹ ਫੌਜਾਂ ਨੇ ਘੇਰਿਆ ਹੋਇਆ ਸੀ, ਸ਼ਾਹੀ ਫੌਜਾਂ ਨੇ, ਲਾਹੌਰ ਤੋਂ ਆਈਆਂ ਫੌਜਾਂ। ਜੰਗ ਦੇ ਮੈਦਾਨ ਵਿੱਚ ਬਾਬਾ ਦੀਪ ਸਿੰਘ ਵਰਗਿਆਂ ਨੇ ਜੂਝ ਕੇ, ਸਾਧ ਸੰਗਤ ਜੇ ਕਿਤੇ ਅੰਮ੍ਰਿਤਸਰ ਸਾਹਿਬ ਦੇ ਨੇੜੇ ਜਾ ਕੇ ਜਹਾਨ ਖਾਂ ਵਰਗਿਆਂ ਦਾ ਟਾਕਰਾ ਕਰਦਿਆਂ, ਜਮਾਲ ਖਾਂ ਵਰਗਿਆਂ ਦਾ ਟਾਕਰਾ ਕਰਦਿਆਂ ਹੋਇਆਂ ਸਾਧ ਸੰਗਤ ਉਹ ਵੀ ਮੌਤ ਦੇ ਘਾਟ ਉਤਰੇ, ਬਾਬਾ ਦੀਪ ਸਿੰਘ ਵਰਗਿਆਂ ਦਾ ਸੀਸ ਵੀ ਲੱਥਾ ਤੇ ਸਿੰਘ ਨੇ ਆਖਿਆ ਕੋਲੋਂ, ਬਾਬਾ ਜੀ ਤੁਸੀਂ ਤੇ ਆਖਿਆ ਸੀ ਮੈਂ ਆਪਣਾ ਸਿਰ ਆਪਣਾ ਸੀਸ ਸ੍ਰੀ ਹਰਿਮੰਦਰ ਸਾਹਿਬ ਦੇਣਾ ਜਾ ਕੇ, ਫਿਰ ਆਪਣਾ ਸੀਸ ਹੱਥ ਦੇ ਨਾਲ ਸਾਂਭਿਆ ਤੇ ਸਾਧ ਸੰਗਤ ਸ੍ਰੀ ਹਰਿਮੰਦਰ ਸਾਹਿਬ ਦੀਆਂ ਜਿਹੜੀਆਂ ਪਰਿਕਰਮਾ ਹੈ ਨਾ, ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਵਿੱਚ ਘਮਸ਼ਾਨ ਦਾ ਜੰਗ ਹੋਇਆ। ਤੇ ਲਾਹੌਰ ਤੋਂ ਆਈਆਂ ਫੌਜਾਂ ਵਾਪਸ ਲਾਹੌਰ ਜਾ ਕੇ ਦੱਸਦੀਆਂ ਸਨ, ਉਹ ਕਹਿੰਦੇ ਸਨ ਤੁਸੀਂ ਜਿਉਂਦਿਆਂ ਨਾਲ ਲੜਨ ਵਾਸਤੇ ਘੱਲਿਆ ਆ ਕਿ ਮੋਇਆਂ ਨਾਲ ਲੜਨ ਵਾਸਤੇ ਘੱਲਿਆ? ਐਡੀਆਂ ਐਡੀਆਂ ਕੁਰਬਾਨੀਆਂ ਤੇ ਨਾਮ ਸਿਮਰਨ ਭਜਨ ਬੰਦਗੀ ਦੀ ਕਮਾਈ ਵਾਲੇ ਸਿੱਖ ਗੁਰੂ ਨਾਨਕ ਦੇ ਘਰ ਚ ਪੈਦਾ ਹੋਏ। ਸ੍ਰੀ ਹਰਿਮੰਦਰ ਸਾਹਿਬ ਜਾਓ ਨਾ ਪਰਕਰਮਾ ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਬਣਿਆ ਹੋਇਆ। ਜਿੱਥੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਹੈ ਚਾਟੀ ਪਿੰਡ ਗੇਟ ਅੰਮ੍ਰਿਤਸਰ ਸਾਹਿਬ, ਉੱਥੇ ਬਾਬਾ ਦੀਪ ਸਿੰਘ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ। ਉਸ ਅਸਥਾਨ ਦਾ ਨਾਮ ਸ਼ਹੀਦ ਗੰਜ, ਸੀਸ ਗੰਜ ਵੀ ਇਤਿਹਾਸਕਾਰਾਂ ਨੇ ਲਿਖਿਆ। ਉਹ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਹੈ ਉਹ ਸ਼ਹੀਦ ਗੰਜ। ਬਾਬਾ ਦੀਪ ਸਿੰਘ ਜੀ ਦੇ ਸਰੀਰ ਦਾ ਉੱਥੇ ਸੰਸਕਾਰ ਕੀਤਾ ਗਿਆ। ਔਰ ਸਾਧ ਸੰਗਤ, ਸੀਸ ਦਾ ਬਲੀਦਾਨ ਦੇ ਕੇ ਬਾਬਾ ਦੀਪ ਸਿੰਘ ਵਰਗਿਆਂ ਨੇ ਦੱਸਿਆ ਕਿ ਕੋਈ ਵੀ ਸਾਡੇ ਧਾਰਮਿਕ ਅਸਥਾਨਾਂ ਵਾਲੇ ਪਾਸੇ ਜੇ ਉਹ ਬੁਰੀ ਨਜ਼ਰ ਨਾਲ ਤੱਕਦਾ ਆ ਤੇ ਅਸੀਂ ਆਪਣਾ ਸੀਸ ਦਾ ਬਲੀਦਾਨ ਦੇ ਕੇ ਆਪਣਾ ਆਪਾ ਕਟਵਾ ਕੇ ਵੀ ਆਪਣੇ ਧਾਰਮਿਕ ਅਸਥਾਨਾਂ ਦੀ ਰੱਖਿਆ ਕਰ ਸਕਦੇ ਹਾਂ, ਆਪਣੇ ਧਾਰਮਿਕ ਅਸਥਾਨਾਂ ਦੀ ਰੱਖਿਆ ਕਰਨੀ ਜਾਣਦੇ ਹਾਂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਆਪਾ ਕੁਰਬਾਨ ਕੀਤਾ। ਦਾਸ ਨੇ ਬੇਨਤੀ ਕੀਤੀ ਆ ਕਿ ਇਹ ਕੁਝ ਦਲੀਲਾਂ ਨੇ, ਪਤਾ ਨਹੀਂ ਕਿੰਨਿਆਂ ਨੇ ਧਰਮ ਹੇਤ ਸੀਸ ਦਿੱਤੇ ਆ, ਅੰਤੀ ਕੋਈ ਨਹੀਂ। ਪ੍ਰੋਫੈਸਰ ਪੂਰਨ ਸਿੰਘ ਨੇ ਤੇ ਇੱਥੋਂ ਤੱਕ ਲਿਖ ਦਿੱਤਾ, ਉਹ ਕਹਿੰਦੇ ਜਦੋਂ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਵਾਸਤੇ ਜਾਣਾ ਆ, ਕਹਿੰਦੇ ਜਦੋਂ ਦਰਸ਼ਨੀ ਡਿਓੜੀ ਦੇ ਵਿੱਚੋਂ ਪਰਕਰਮਾ ਦੇ ਵਿੱਚ ਥੱਲੇ ਉਤਰਦੇ ਨਾ, ਕਹਿਣ ਲੱਗੇ ਗੁਰੂ ਕਿਆ ਸਿੱਖਾ, ਬੜੇ ਪਿਆਰ ਦੇ ਨਾਲ ਪਰਕਰਮਾ ਦੇ ਵਿੱਚ ਜਾ ਕੇ ਕਦਮ ਰੱਖਿਆ ਕਰ, ਆਪਣਾ ਇੱਕ ਇੱਕ ਪੈਰ ਬੜੇ ਪਿਆਰ ਨਾਲ ਧੀਰਜ ਨਾਲ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਕਰਮਾ ਚ ਸਰੋਵਰ ਦੇ ਕਿਨਾਰੇ ਤੁਰਿਆ ਕਰ। ਪੁੱਛਿਆ ਕਿਉਂ? ਕਹਿੰਦੇ ਇਹਦਾ ਕਾਰਨ ਪਤਾ ਕੀ ਹੋ, ਜਿੱਥੇ ਤੁਰ ਕੇ ਤੂੰ ਜਾਣਾ ਨਾ ਦਰਸ਼ਨ ਕਰਨ ਵਾਸਤੇ ਪਰਕਰਮਾ ਚ ਤੁਰਦੇ, ਕਹਿੰਦੇ ਮਤਾ ਸਮਝੀ ਕਿ ਤੇਰੇ ਪੈਰਾਂ ਦੇ ਥੱਲੇ ਪਰਕਰਮਾ ਦੇ ਵਿੱਚ ਪੱਥਰ ਲੱਗਾ ਆ, ਮਾਰਬਲ ਦੀਆਂ ਸਿਲਾਂ ਲੱਗੀਆਂ, ਕੋਈ ਸੰਗ ਮਰਮਰ ਲੱਗਾ। ਕਹਿੰਦੇ ਨਹੀਂ, ਉਹ ਭਲਿਆ, ਵੇਖਣ ਨੂੰ ਤੈਨੂੰ ਉਹ ਪੱਥਰ ਹੀ ਨਜ਼ਰ ਆਉਂਦਾ ਆ, ਵੇਖਣ ਨੂੰ ਤੈਨੂੰ ਉਹ ਪੱਥਰ ਦੀਆਂ ਸਿਲਾਂ ਹੀ ਜਾਪਦੀਆਂ ਆ। ਪਰ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਕਹਿੰਦੇ ਉਹ ਗੁਰੂ ਪਿਆਰਿਆ, ਅਸਲੀਅਤ ਹੀ ਜਿਹੜੀ ਪੱਥਰ ਦੀ ਇੱਕ ਇੱਕ ਸਿਲ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਕਰਮਾ ਵਿੱਚ ਲੱਗੀ ਆ ਨਾ, ਕਹਿੰਦੇ ਇੱਕ ਇੱਕ ਪੱਥਰ ਦੀ ਸਿਲ ਥੱਲੇ ਹਜ਼ਾਰਾਂ ਸਿੱਖਾਂ ਦੇ ਸਿਰ ਲੱਗੇ ਹੋਏ ਆ, ਹਜ਼ਾਰਾਂ ਸ਼ਹੀਦਾਂ ਨੇ ਉੱਥੇ ਆਪਣੇ ਸਿਰ ਦੇ ਕੇ ਕੁਰਬਾਨੀਆਂ ਕੀਤੀਆਂ। ਕਹਿੰਦੇ ਪੱਥਰ ਦੀ ਇੱਕ ਇੱਕ ਸਿਲ ਥੱਲੇ ਹਜ਼ਾਰਾਂ ਸਿੰਘਾਂ ਦੇ ਸਿਰ ਲੱਗੇ, ਉੱਥੇ ਸੀਸ ਲੱਗੇ, ਉੱਥੇ ਇੰਨੇ ਬਲੀਦਾਨ ਹੋਏ ਆ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਚ, ਇੰਨੀਆਂ ਸ਼ਹਾਦਤਾਂ ਹੋਈਆਂ। ਜਿੱਥੇ ਉੱਥੇ ਜਾ ਕੇ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ, ਗੁਰੂ ਗ੍ਰੰਥ ਸਾਹਿਬ ਦਾ ਤਾਰ ਦਾ ਸਾਕਸ਼ਾਤ ਦਰਸ਼ਨ ਕਰਦੇ ਆ, ਸੱਚ ਜਾਣਿਓ ਜੇ ਸਾਧ ਸੰਗਤ, ਉੱਥੇ ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਜਾਂ ਹੋਰ ਬਾਕੀ ਗੁਰੂ ਸਾਹਿਬਾਨ ਜੋ ਗੁਰੂ ਜੋਤ ਆ, ਉਸ ਗੁਰੂ ਜੋਤ ਦਾ ਹੀ ਪ੍ਰਭਾਵ ਉੱਥੇ ਨਹੀਂ, ਉੱਥੇ ਐਵੇਂ ਇੰਨਾ ਆਨੰਦ ਟਿਕਾਓ ਤੇ ਸ਼ਾਂਤੀ ਨਹੀਂ। ਸਾਧ ਸੰਗਤ, ਉੱਥੇ ਜਿੰਨਿਆਂ ਨੇ ਅੱਜ ਤੱਕ ਕੁਰਬਾਨੀਆਂ ਕੀਤੀਆਂ ਨਾ, ਉਸ ਅਸਥਾਨ ਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਵੀ ਆਪਾਂ ਨਮਸਕਾਰ ਕਰਨ ਵਾਸਤੇ ਜਾਂਦੇ ਹਾਂ, ਉਹਨਾਂ ਮਹਾਨ ਸ਼ਹੀਦਾਂ ਦਾ ਵੀ ਦੀਦਾਰ ਹੈ ਉੱਥੇ, ਉਹਨਾਂ ਮਹਾਨ ਸ਼ਹੀਦਾਂ ਦਾ ਵੀ ਪਹਿਰਾ ਹੈ ਉੱਥੇ। ਉਹ ਐਸਾ ਧਾਰਮਿਕ ਅਸਥਾਨ ਹੈ ਸ੍ਰੀ ਹਰਿਮੰਦਰ ਸਾਹਿਬ, ਗਿਣਤੀ ਨਹੀਂ ਹੋ ਸਕਦੀ ਜਿਨ੍ਹਾਂ ਦੇ ਬਾਰੇ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਿੰਨੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਹੋਣਗੀਆਂ ਅੱਜ ਤੱਕ, ਕੋਈ ਗਿਣਤੀ ਨਹੀਂ, ਅਥਾਹ ਗਿਣਤੀ ਹੈ। ਇੱਕ ਵਿਦਵਾਨ ਤੇ ਇੱਥੋਂ ਤੱਕ ਕਹਿੰਦਾ, ਉਹ ਕਹਿੰਦਾ ਸਿੱਖੋ ਤੁਸੀਂ ਧੰਨ ਜੇ ਜਿਨ੍ਹਾਂ ਦਾ ਇਤਿਹਾਸ ਹੀ ਕਹਿੰਦਾ ਖੂਨ ਦੇ ਨਾਲ ਲਿਖਿਆ ਹੋਇਆ, ਕੁਰਬਾਨੀਆਂ ਦਾ ਵਰਣਨ ਹੀ ਨਹੀਂ ਕੀਤਾ ਜਾ ਸਕਦਾ, ਕਿੰਨਿਆਂ ਕਿੰਨੇ ਧਰਮ ਹੇਤ ਸੀਸ ਦਿੱਤੇ ਆ, ਕਿੰਨਾ ਕਿੰਨਾ ਦਾ ਵਰਣਨ ਕਰ ਸਕਦੇ ਆ। ਬੰਦ ਬੰਦ ਕਟਾਏ, ਭਾਈ ਮਨੀ ਸਿੰਘ ਜੀ ਦਾ ਜ਼ਿਕਰ ਬੰਦ ਬੰਦ ਕਟਾਉਣ ਵਿੱਚ ਆਇਆ, ਪਰ ਸਰੀਰ ਦੇ ਟੁਕੜੇ ਟੁਕੜੇ ਡਕਰੇ ਡਕਰੇ ਹੋਣੇ ਹੋਰਨਾਂ ਦੇ ਵੀ ਹਿੱਸੇ ਆਏ ਆ, ਇਹ ਗੱਲ ਜ਼ਰੂਰ ਧਿਆਨ ਚ ਰੱਖਿਓ। ਕੇਵਲ ਦਲੀਲ ਮਾਤਰ ਮੈਂ ਗੱਲ ਕਰਨੀ ਹੈ ਵੀ ਬੰਦ ਬੰਦ ਕੱਟਣਾ ਕੀ ਹੁੰਦਾ ਹੈ, ਕਿਉਂਕਿ ਇੱਥੇ ਬੰਦ ਬੰਦ ਕਟਾਇਆ ਨਹੀਂ ਹੈ ਲਫ਼ਜ਼ ਅਰਦਾਸ ਵਿੱਚ, ਜੇ ਕਟਾਇਆ ਹੈ ਨਾ ਤੇ ਇੱਕ ਵਚਨ ਹੁੰਦਾ ਹੈ, ਬੰਦ ਬੰਦ ਕਟਾਏ, ਇੱਕ ਨੇ ਨਹੀਂ ਇਹਦਾ ਮਤਲਬ ਕਟਾਇਆ, ਪਤਾ ਨਹੀਂ ਕਿੰਨਿਆਂ ਦੇ ਸਰੀਰ ਦੇ ਟੁਕੜੇ ਕੀਤੇ ਗਏ। ਪਰ ਸਭ ਤੋਂ ਵੱਧ ਤਸੀਹਾ ਦੇ ਕੇ, ਦੁੱਖ ਦੇ ਕੇ, ਜਿੱਥੇ ਜਿੱਥੇ ਤਨ ਦੇ ਉੱਤੇ ਜੋੜਿਆ ਸਾਧ ਸੰਗਤ, ਉੱਥੋਂ ਉੱਥੋਂ ਤਨ ਨੂੰ ਕੱਟ ਦੇਣਾ, ਬਹੁਤ ਇਤਿਹਾਸਕਾਰਾਂ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਜ਼ਿਕਰ ਕੀਤਾ। ਜਦੋਂ ਗੁਰੂ ਦਰਬਾਰ ਚ ਆਏ ਸਨ ਤੇ ਇਹਨਾਂ ਦਾ ਨਾਂ ਸੀ ਭਾਈ ਮਨੀਆਂ, ਤੇ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਚੋਂ ਆਣ ਕੇ ਜਦੋਂ ਸਿੱਖੀ ਗ੍ਰਹਿਣ ਕੀਤੀ ਨਾ ਤੇ ਪੁੱਛਿਆ ਕੀ ਨਾਂ ਹੈ ਤੇਰਾ? ਕਹਿੰਦੇ ਜੀ ਮਹਾਰਾਜ, ਪਰਿਵਾਰ ਨੇ ਆਖਿਆ ਕਹਿੰਦੇ ਜੀ ਇਸ ਬਾਲਕ ਦਾ ਨਾਂ ਮਨੀਆ ਹੈ। ਤੇ ਮਹਾਰਾਜ ਕਹਿੰਦੇ ਮਨੀਆਂ ਨਹੀਂ, ਇਹ ਗੁਣੀਆਂ ਹੋਏਗਾ, ਇਹਦੇ ਚ ਬੇਅੰਤ ਗੁਣ ਹੋਣਗੇ ਜਿਸ ਤੋਂ ਸਿੱਖ ਪੰਥ ਪ੍ਰੇਰਨਾ ਲਿਆ ਕਰੇਗਾ। ਕਿੱਡੇ ਕਮਾਲ ਦੇ ਜੀਵਨ ਸੀ, ਬੜਾ ਪਿਆਰਾ ਜੀਵਨ ਸੀ ਭਾਈ ਸਾਹਿਬ ਭਾਈ ਮਨੀ ਸਿੰਘ ਦਾ। ਦਮਦਮਾ ਸਾਹਿਬ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ ਭਾਈ ਮਨੀ ਸਿੰਘ ਨੇ, ਕਲਗੀਧਰ ਪਾਤਸ਼ਾਹ ਦੀ। ਗੁਰੂ ਤੇਗ ਬਹਾਦਰ ਸਾਹਿਬ ਵੇਲੇ ਵੀ ਭਾਈ ਮਨੀ ਸਿੰਘ ਨੇ ਸਿੱਖੀ ਦੀ ਸੇਵਾ ਕੀਤੀ। ਔਰ ਭਾਈ ਮਨੀ ਸਿੰਘ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਬੇਅੰਤ ਸੇਵਾ ਨਿਭਾਈ। ਔਰ ਸੱਚ ਜਾਣਿਓ, ਜਦੋਂ ਤਤ ਖਾਲਸਾ ਤੇ ਬੰਦਈ ਖਾਲਸੇ ਦੀ ਲੜਾਈ ਹੋਣ ਲੱਗੀ ਸ੍ਰੀ ਹਰਿਮੰਦਰ ਸਾਹਿਬ ਵਿਖੇ, ਸਾਧ ਸੰਗਤ, ਕਿ ਸ੍ਰੀ ਹਰਿਮੰਦਰ ਸਾਹਿਬ ਦਾ ਕਬਜ਼ਾ ਪ੍ਰਬੰਧ ਜਿਹੜਾ ਉਹ ਕਿਸ ਦੇ ਕੋਲ ਰਹੇਗਾ, ਬੰਦਈ ਖਾਲਸੇ ਕੋਲ ਰਹੇਗਾ ਕਿ ਤਤ ਖਾਲਸੇ ਕੋਲ ਰਹੇਗਾ? ਬੰਦਈ ਖਾਲਸਾ ਬੰਦਾ ਸਿੰਘ ਬਹਾਦਰ ਦੇ ਬੰਦੇ ਸਨ, ਗੁਰਸਿੱਖ, ਤੇ ਤਤ ਖਾਲਸਾ ਇੱਕ ਹੋਰ ਨੌਜਵਾਨਾਂ ਦੀ ਫੌਜ ਤਿਆਰ ਹੋਈ ਸੀ, ਉਹਨਾਂ ਨੂੰ ਕਿਹਾ ਜਾਂਦਾ ਸੀ। ਜਦੋਂ ਲੜਾਈ ਹੋਣ ਲੱਗੀ ਆਪਸ ਦੇ ਵਿੱਚ, ਸ਼ਸਤਰ ਬੀੜੇ ਹੋਏ, ਬੰਦੂਕਾਂ ਇੱਕ ਦੂਜੇ ਵੱਲ ਨੂੰ ਕਰ ਲਈਆਂ, ਤੇ ਭਾਈ ਮਨੀ ਸਿੰਘ ਜੀ ਨੇ ਉਸ ਵੇਲੇ ਆਣ ਕੇ ਸਾਹਮਣੇ ਆਏ ਤੇ ਦੋਵਾਂ ਦੇ ਵਿਚਕਾਰ ਖੜੇ ਹੋ ਗਏ। ਭਾਈ ਮਨੀ ਸਿੰਘ ਪੁੱਛਿਆ, ਦੋਵਾਂ ਨੇ, ਕਹਿੰਦੇ ਭਾਈ ਮਨੀ ਸਿੰਘ ਜੀ ਕੀ ਗੱਲ ਆ? ਉਹ ਕਹਿੰਦੇ ਜੇ ਇੱਕ ਗੱਲ ਮੇਰੀ ਸੁਣ ਲਓ ਤੇ ਉਹਦੇ ਤੋਂ ਬਾਅਦ ਜੋ ਮਰਜ਼ੀ ਕਰਦੇ ਰਹੋ। ਕਹਿੰਦੇ ਜੀ ਦੱਸੋ। ਭਾਈ ਮਨੀ ਸਿੰਘ ਕਹਿੰਦੇ ਤੁਸੀਂ ਇੱਥੋਂ ਦਾ ਪ੍ਰਬੰਧ ਸੰਭਾਲਣਾ ਆ। ਭਾਈ ਮਨੀ ਸਿੰਘ ਕਹਿਣ ਲੱਗੇ, ਭਲਿਓ ਇਸ ਤਰ੍ਹਾਂ ਕਰਦੇ ਹਾਂ ਵੀ ਆਪਾਂ ਧੰਨ ਗੁਰੂ ਰਾਮਦਾਸ ਸਾਹਿਬ ਕੋਲੋਂ ਪੁੱਛ ਲੈਂਦੇ ਹਾਂ ਭਾਈ ਇੱਥੋਂ ਦਾ ਇੰਤਜ਼ਾਮ ਦੋਵਾਂ ਦੇ ਵਿੱਚੋਂ ਕਿਸ ਦੇ ਕੋਲ ਹੋਣਾ ਚਾਹੀਦਾ, ਗੁਰੂ ਰਾਮਦਾਸ ਸਾਹਿਬ ਨੂੰ ਆਪਾਂ ਪੁੱਛ ਲਈਏ। ਕਹਿਣ ਲੱਗੇ ਜੀ ਠੀਕ ਆ। ਭਾਈ ਮਨੀ ਸਿੰਘ ਕਹਿੰਦੇ ਜੇ ਤੁਹਾਨੂੰ ਵਿਸ਼ਵਾਸ ਆ ਤੇ ਮੈਂ ਫਿਰ ਕਰਾਂ ਗੱਲ। ਕਹਿੰਦੇ ਜੀ ਤੁਹਾਡੇ ਤੇ ਸਾਨੂੰ ਦੋਵਾਂ ਨੂੰ ਹੀ ਵਿਸ਼ਵਾਸ ਹੈ, ਤਤ ਖਾਲਸਾ ਵੀ ਤੇ ਬੰਦਈ ਖਾਲਸੇ ਵਾਲੇ ਵੀ। ਕਹਿੰਦੇ ਜੋ ਭਾਈ ਮਨੀ ਸਿੰਘ ਜੀ ਕਹਿ ਦੇਣ ਸਾਨੂੰ ਪ੍ਰਵਾਨ ਆ। ਉਸ ਵੇਲੇ ਭਾਈ ਮਨੀ ਸਿੰਘ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਨ, ਉਹ ਕਹਿੰਦੇ ਜੀ ਸਾਨੂੰ ਪ੍ਰਵਾਨ ਹੈ। ਤੇ ਭਾਈ ਮਨੀ ਸਿੰਘ ਜੀ ਨੇ ਪਤਾ ਕੀ ਕੀਤਾ? ਉਹ ਕਹਿੰਦੇ ਦੋ ਪਰਚੀਆਂ ਲੈ ਲੈਂਦੇ ਹਾਂ ਕਾਗਜ਼ ਦੀਆਂ, ਤੇ ਇੱਕ ਪਰਚੀ ਦੇ ਉੱਤੇ ਤਤ ਖਾਲਸਾ ਤੇ ਦੂਜੀ ਪਰਚੀ ਦੇ ਉੱਤੇ ਬੰਦਈ ਖਾਲਸਾ ਆਪਾਂ ਲਿਖ ਦਿੰਦੇ ਹਾਂ। ਦੋਵੇਂ ਪਰਚੀਆਂ ਸਰੋਵਰ ਵਿੱਚ ਸੁੱਟ ਦਿੰਦੇ ਹਾਂ, ਤੇ ਸਰੋਵਰ ਦੇ ਵਿੱਚ ਸੁੱਟ ਕੇ ਭਾਈ ਮਨੀ ਸਿੰਘ ਕਹਿੰਦੇ ਮੈਨੂੰ ਵਿਸ਼ਵਾਸ ਹੈ ਵੀ ਇਹ ਪਰਚੀਆਂ ਡੁੱਬ ਜਾਣਗੀਆਂ। ਕਹਿੰਦੇ ਜਿਹੜੀ ਪਰਚੀ ਤਰ ਕੇ ਬਾਹਰ ਆ ਜਾਏਗੀ, ਕਹਿੰਦੇ ਜਿਸ ਦੀ ਪਰਚੀ ਤਰ ਕੇ ਬਾਹਰ ਆਵੇ ਉਹੀਓ ਇੱਥੋਂ ਦਾ ਸ੍ਰੀ ਹਰਿਮੰਦਰ ਸਾਹਿਬ ਦਾ ਇੰਤਜ਼ਾਮ ਸੰਭਾਲ ਲੈ। ਜਦੋਂ ਇਹ ਗੱਲ ਸੁਣੀ ਭਾਈ ਮਨੀ ਸਿੰਘ ਕਹਿੰਦੇ ਇਹ ਗੱਲ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਆਪ ਦੱਸ ਦੇਣੀ ਹੈ। ਉਹ ਕਹਿੰਦੇ ਜੀ ਸਾਨੂੰ ਪ੍ਰਵਾਨ ਹੈ। ਭਾਈ ਮਨੀ ਸਿੰਘ ਜੀ ਨੇ ਪਰਚੀਆਂ ਲਿਖੀਆਂ, ਭਾਈ ਮਨੀ ਸਿੰਘ ਨੇ ਹੀ ਅਰਦਾਸ ਕੀਤੀ ਸਰੋਵਰ ਦੇ ਕਿਨਾਰੇ ਖੜੇ ਹੋ ਕੇ, ਪਰਚੀਆਂ ਸੁੱਟੀਆਂ। ਇਤਿਹਾਸ ਦੱਸਦਾ ਹੈ ਕਿ ਦੋਵੇਂ ਪਰਚੀਆਂ ਡੁੱਬ ਗਈਆਂ, ਸਾਰੇ ਸਰੋਵਰ ਦੇ ਕਿਨਾਰੇ ਬੈਠੇ ਰਹੇ ਭਾਈ ਮਨੀ ਸਿੰਘ ਵੀ। ਉਹਨਾਂ ਸੰਗਤਾਂ ਦੇ ਵਿੱਚ ਤਤ ਖਾਲਸਾ ਬੰਦਈ ਖਾਲਸੇ ਵਾਲਿਆਂ ਦੇ ਵਿੱਚ ਹੀ ਆ। ਕਿੰਨੀ ਦੇਰ ਜਦੋਂ ਪਰਚੀਆਂ ਡੁੱਬੀਆਂ ਰਹੀਆਂ ਤੇ ਵਿੱਚੋਂ ਸਿੰਘ ਕਹਿੰਦੇ ਭਾਈ ਸਾਹਿਬ ਜੀ ਕੋਈ ਪਰਚੀ ਤੇ ਆਈ ਨਹੀਂ ਉੱਤੇ, ਇਹਦਾ ਮਤਲਬ ਦੋਵਾਂ ਕੋਲ ਕਿਸੇ ਕੋਲ ਵੀ ਨਹੀਂ ਰਹਿਣਾ ਚਾਹੀਦਾ। ਭਾਈ ਮਨੀ ਸਿੰਘ ਕਹਿੰਦੇ ਭਰੋਸਾ ਰੱਖੋ ਗੁਰੂ ਤੇ, ਆਪੇ ਗੁਰੂ ਫੈਸਲਾ ਦੇਏਗਾ। ਜਿਸ ਦੇ ਅੱਗੇ ਅਰਦਾਸ ਕੀਤੀ ਆ, ਇਹ ਅਰਦਾਸ ਦੀ ਇੱਕ ਇਹ ਮਹਾਨਤਾ ਵੀ ਹੈ ਇਸ ਗੱਲ ਦੇ ਵਿੱਚ ਕਿ ਭਾਈ ਮਨੀ ਸਿੰਘ ਨੂੰ ਕੀਤੀ ਅਰਦਾਸ ਦੇ ਉੱਤੇ ਕਿੰਨਾ ਭਰੋਸਾ ਹੈ, ਨਿਸ਼ਚਾ। ਕਹਿੰਦੇ ਮੈਨੂੰ ਭਰੋਸਾ ਹੈ। ਅਖੀਰ ਇੱਕ ਪਰਚੀ ਤਰਕੇ ਉੱਤੇ ਆਈ, ਪਾਣੀ ਦੇ ਉੱਪਰ, ਜਲ ਦੇ ਉੱਪਰ। ਜਦੋਂ ਪਰਚੀ ਉੱਪਰ ਆਈ, ਭਾਈ ਮਨੀ ਸਿੰਘ ਨੇ ਪਰਚੀ ਕੱਢੀ ਤੇ ਕੱਢ ਕੇ ਆਖਿਆ ਆ ਜਾਓ ਭਾਈ ਨੇੜੇ, ਇਹਨੂੰ ਖੋਲ ਕੇ ਵੇਖੀਏ। ਜਦੋਂ ਖੋਲ ਕੇ ਵੇਖੀ ਪਰਚੀ ਤੇ ਸਾਧ ਸੰਗਤ ਉਹਦੇ ਉੱਤੇ ਤਤ ਖਾਲਸੇ ਦਾ ਨਾਮ ਹੈ। ਕਹਿਣ ਦਾ ਭਾਵ ਉਸ ਵੇਲੇ ਜਿਹੜਾ ਪ੍ਰਬੰਧ ਇੰਤਜ਼ਾਮ ਸੀ ਉਹ ਤਤ ਖਾਲਸੇ ਦੇ ਕੋਲ ਰਿਹਾ, ਤੇ ਬੰਦਈ ਖਾਲਸੇ ਵਾਲੇ ਜਿਹੜੇ ਸਨ ਉਹਨਾਂ ਨੇ ਖਿਮਾ ਮੰਗ ਲਈ। ਉਹ ਕਹਿੰਦੇ ਜੋ ਭਾਈ ਮਨੀ ਸਿੰਘ ਜੀ ਨੇ ਕਿਹਾ ਸਾਨੂੰ ਵਿਸ਼ਵਾਸ ਹੈ ਕਿ ਗੁਰੂ ਰਾਮਦਾਸ ਮਹਾਰਾਜ ਦਾ ਫੈਸਲਾ ਹੈ, ਇਸ ਕਰਕੇ ਅਸੀਂ ਪਿਛੇੜ ਜਾਂਦੇ ਹਾਂ। ਉਸ ਵੇਲੇ ਇੰਨਾ ਮਿਲਵਰਤਨ ਔਰ ਗੁਰੂ ਦੀ ਅਰਦਾਸ ਦੇ ਉੱਤੇ ਨਿਸ਼ਚਾ ਵੀ ਸੀ ਤੇ ਭਾਈ ਮਨੀ ਸਿੰਘ ਵਰਗੇ ਗੁਰੂ ਘਰ ਦੇ ਜਿਹੜੇ ਗ੍ਰੰਥੀ ਸਨ, ਇੰਨਾ ਸਤਿਕਾਰ ਵੀ ਉਸ ਵੇਲੇ ਖਾਲਸਾ ਪੰਥ ਉਹਨਾਂ ਦਾ ਕਰਦਾ ਸੀ, ਅਦਬ ਕਰਦਾ ਸੀ ਇੰਨਾ ਉਹਨਾਂ ਦਾ, ਭਾਈ ਮਨੀ ਸਿੰਘ ਵਰਗੇ ਸਿੱਖਾਂ ਦਾ, ਕਿਉਂਕਿ ਭਾਈ ਮਨੀ ਸਿੰਘ ਦੇ ਕੋਲ ਕਮਾਈ ਹੈ, ਸਿੱਖੀ ਕਮਾਈ ਆ ਉਹਨਾਂ ਨੇ, ਨਾਮ ਸਿਮਰਨ ਭਜਨ ਬੰਦਗੀ ਉਹਨਾਂ ਦੇ ਕੋਲ ਆ। ਕਲਗੀਧਰ ਪਾਤਸ਼ਾਹ ਦਾਤਾਰ ਜੀ ਦੇ ਹੁੰਦਿਆਂ ਆਪ ਸਾਹਿਬ ਸੱਚੇ ਪਾਤਸ਼ਾਹ ਤੋਂ ਅੰਮ੍ਰਿਤ ਪਾਨ ਕੀਤਾ ਉਹਨਾਂ। ਹੁਣ ਕੀ ਸੀ, ਸਮਾਂ ਗੁਜ਼ਰਦਾ ਗਿਆ, ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣ ਲੱਗ ਪਏ, ਸਿੱਖ ਜੰਗਲਾਂ ਵਿੱਚ ਬੀਕਾਨੇਰ ਰਾਜਸਥਾਨ ਦੇ ਜੰਗਲਾਂ 'ਚ ਚਲੇ ਗਏ ਸਿੱਖ, ਭਾਈ ਮਨੀ ਸਿੰਘ ਜੀ ਨੇ ਸੋਚਿਆ, ਕਹਿੰਦੇ ਕੋਈ ਨਾ ਕੋਈ ਯਤਨ ਕਰਨਾ ਚਾਹੀਦਾ ਕਿ ਸਿੱਖ ਇੱਕ ਜਗ੍ਹਾ ਦੇ ਉੱਤੇ ਕਦੇ ਨਾ ਕਦੇ ਤੇ ਸਾਲ 'ਚ ਇੱਕ ਦੋ ਵਾਰੀ ਇਕੱਠੇ ਹੋ ਕੇ ਬੈਠਣ ਸਾਰੇ, ਕੋਈ ਗੁਰਮਤਾ ਕਰੀਏ, ਕੋਈ ਧਰਮ ਬਾਰੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਵਿਚਾਰ ਵਟਾਂਦਰਾ ਕੀਤਾ ਜਾਵੇ। ਭਾਈ ਮਨੀ ਸਿੰਘ ਜੀ ਨੇ ਸੋਚਿਆ, ਦੀਵਾਲੀ ਦਾ ਦਿਨ ਨੇੜੇ ਆਇਆ ਤੇ ਸਤ ਸੰਗਤ, ਭਾਈ ਮਨੀ ਸਿੰਘ ਹੋਰਾਂ ਨੇ ਸੋਚਿਆ ਵੀ ਹੋਵੇ ਨਾ ਤੇ ਐਸ ਦੀਵਾਲੀ ਦੇ ਉੱਤੇ ਸਿੱਖ ਪੰਥ ਦਾ ਇਕੱਠ ਅੰਮ੍ਰਿਤਸਰ ਸਾਹਿਬ ਵਿਖੇ ਬੁਲਾਇਆ ਜਾਏ। ਦੀਵਾਲੀ ਦਾ ਦਿਨ ਨੇੜੇ ਆਇਆ, ਭਾਈ ਮਨੀ ਸਿੰਘ ਨੇ ਸਾਰਿਆਂ ਨੂੰ ਚਿੱਠੀਆਂ ਕੱਢੀਆਂ ਤੇ ਲਾਹੌਰ ਦਾ ਨਵਾਬ ਸੀ ਜ਼ਕਰੀਆ ਖਾਨ, ਉਹਨੇ ਆਖਿਆ ਭਾਈ ਮਨੀ ਸਿੰਘ ਨੂੰ ਵੀ ਜੇ ਤੁਸੀਂ ਦੀਵਾਲੀ ਦਾ ਇਕੱਠ ਸਿੱਖਾਂ ਦਾ ਅੰਮ੍ਰਿਤਸਰ ਬੁਲਾਉਣਾ ਚਾਹੁੰਦੇ ਹੋ ਤੇ ਬੁਲਾ ਲਓ, ਪਰ ਜਦੋਂ ਸੰਗਤਾਂ ਆਉਣਗੀਆਂ ਅੰਮ੍ਰਿਤਸਰ, ਮਾਇਆ ਵੀ ਆਵੇਗੀ ਸੰਗਤਾਂ ਦੇ ਨਾਲ, ਚੜ੍ਹਤ ਹੋਵੇਗੀ ਕਾਫੀ ਸੰਗਤਾਂ ਦੀ, ਗੋਲਕ 'ਚ ਮਾਇਆ ਪਵੇਗੀ, ਇਸ ਕਰਕੇ ਇਸ ਤਰ੍ਹਾਂ ਕਰੋ ਕਿ ਦੀਵਾਲੀ ਤੋਂ ਬਾਅਦ 5000 ਰੁਪਈਆ ਤੁਸੀਂ ਸ਼ਾਹੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾ ਦੇਣਾ ਤੇ ਤੁਸੀਂ ਅੰਮ੍ਰਿਤਸਰ ਦੀਵਾਲੀ ਤੇ ਇਕੱਠ ਬੁਲਾ ਸਕਦੇ ਹੋ। ਭਾਈ ਮਨੀ ਸਿੰਘ ਹੋਰਾਂ ਦੀ ਸੋਚ ਇਹ ਸੀ ਭਈ ਜੇ 5000 ਰੁਪਈਆ ਦੇਣ ਨਾਲ ਸਾਰਾ ਖਾਲਸਾ ਪੰਥ ਇੱਕ ਜਗ੍ਹਾ ਦੇ ਉੱਤੇ ਇਕੱਠਾ ਹੋ ਕੇ ਦੀਵਾਲੀ ਤੇ ਬਹਿ ਸਕਦਾ ਤੇ ਸਾਰੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪ ਮਾਲਾ ਕਰਕੇ ਨਾਲੇ ਦੀਵਾਲੀ ਦਾ ਤਿਉਹਾਰ ਮਨਾ ਸਕਦੇ ਆ, ਤੇ ਦੂਸਰੀ ਗੱਲ ਇਹ ਕਿ ਸਾਰਾ ਖਾਲਸਾ ਪੰਥ ਕਈ ਗੁਰਮਤੇ ਕਰ ਸਕਦਾ, ਕਈ ਫੈਸਲੇ ਕਰ ਸਕਦਾ ਤੇ ਸਾਂਝ ਦੇ ਨਾਲ ਸਾਰੇ ਮਿਲ ਕੇ ਬਹਿ ਸਕਦੇ ਆ। ਭਾਈ ਸਾਹਿਬ ਕਹਿੰਦੇ ਮਾਇਆ ਗੁਰੂ ਕੀ ਆ, ਤੇ ਗੁਰੂ ਪੰਥ ਵਾਸਤੇ ਹੀ ਖਰਚ ਕਰਨੀ ਆ, ਇਸ ਕਰਕੇ ਭਾਈ ਮਨੀ ਸਿੰਘ ਨੇ ਆਖਿਆ ਅਸੀਂ 5000 ਰੁਪਈਆ ਦੇ ਦਿਆਂਗੇ, ਸਾਨੂੰ ਇਜਾਜ਼ਤ ਦਿਓ ਅਸੀਂ ਅੰਮ੍ਰਿਤਸਰ ਦੀਵਾਲੀ ਦੇ ਉੱਤੇ ਇਕੱਠ ਕਰ ਸਕੀਏ, ਇਜਾਜ਼ਤ ਮਿਲ ਗਈ। ਉਹ ਕਹਿੰਦੇ 5000 ਰੁਪਈਆ ਦੇ ਦਿਓ, ਠੀਕ ਹੈ। ਜਦੋਂ ਦੀਵਾਲੀ ਤੋਂ ਕੁਝ ਦਿਨ ਬਾਕੀ ਰਹਿ ਗਏ ਨਾ, ਕੁਝ ਕੁ ਦਿਨ ਰਹਿ ਗਏ, ਜਿਵੇਂ ਹੁਣ ਅੱਜ ਕੱਲ੍ਹ ਇਹ ਦਿਨ ਚੱਲ ਰਹੇ ਆ, ਦੀਵਾਲੀ ਦਾ ਦਿਨ ਨੇੜੇ ਆ ਗਿਆ, ਅੱਜ 7 ਤਰੀਕ ਹੈ, 12 ਤਰੀਕ ਦੀ ਦੀਵਾਲੀ ਹੈ, ਜਦੋਂ ਕੁਝ ਕੁ ਦਿਨ ਇਸ ਤਰ੍ਹਾਂ ਰਹਿ ਗਏ ਨਾ, ਤੇ ਜ਼ਕਰੀਆ ਖਾਨ ਦੀ ਨੀਤ ਖਰਾਬ ਹੋ ਗਈ, ਉਹਦੀ ਨੀਅਤ ਬਦਲ ਗਈ। ਜ਼ਕਰੀਆ ਖਾਨ ਦੀ ਲਾਹੌਰ ਦਾ ਨਵਾਬ ਸੀ, ਉਹਨੇ ਆਪਣੇ ਫੌਜਦਾਰਾਂ ਸਿਪਾਹੀਆਂ ਨੂੰ ਕਹਿ ਦਿੱਤਾ, ਉਹ ਕਹਿੰਦਾ ਸਿੱਖ ਅੰਮ੍ਰਿਤਸਰ ਪੁੱਜਣੇ ਆ ਹੁਣ, 1-2 ਦਿਨ 4 ਦਿਨ ਪਹਿਲਾਂ ਹੀ ਸੰਗਤਾਂ ਆਉਣੀਆਂ ਸ਼ੁਰੂ ਹੋ ਜਾਣੀਆਂ, ਕਹਿੰਦਾ ਤੁਸੀਂ ਇਹ ਧਿਆਨ ਰੱਖਣਾ ਭਈ ਜੇ ਤੇ ਸਿੱਖ ਬਾਹਰੋਂ ਬਾਹਰ ਹੀ ਅੰਮ੍ਰਿਤਸਰੋਂ ਪਕੜੇ ਜਾਣ ਤਾਂ ਠੀਕ ਆ, ਇਹਨਾਂ ਸਿੱਖਾਂ ਨੂੰ ਪਕੜ ਲਓ, ਇਕੱਠ ਇਹਨਾਂ ਦਾ ਹੋਣਾ, ਜੇ ਬਾਹਰੋਂ ਬਾਹਰ ਇਹ ਨਾ ਪਕੜੇ ਜਾਣ ਤੇ ਜਿੱਥੇ ਇਹ ਅੰਮ੍ਰਿਤਸਰ ਜਾ ਕੇ ਇਕੱਠੇ ਹੋਣਗੇ ਨਾ, ਕਹਿੰਦੇ ਉੱਥੇ ਇਹਨਾਂ ਦੇ ਉੱਤੇ ਧਾਵਾ ਬੋਲ ਦਿਓ ਤੇ ਇਹਨਾਂ ਨੂੰ ਆਪਾਂ ਖਤਮ ਕਰ ਦਈਏ ਸਾਰਿਆਂ ਨੂੰ। ਇਹ ਜ਼ਕਰੀਆ ਖਾਨ ਦੀ ਨੀਅਤ ਸੀ। ਹੁਣ ਗੱਲ ਕੀ ਬਣੀ ਵੀ ਜ਼ਕਰੀਆ ਨੇ ਤੇ ਇਹ ਗੱਲ ਕਹਿ ਦਿੱਤੀ ਆਪਣੀਆਂ ਫੌਜਾਂ ਸਿਪਾਹੀਆਂ ਨੂੰ, ਸਾਰਿਆਂ ਨੂੰ, ਫੌਜਦਾਰਾਂ ਨੂੰ, ਪਰ ਹੋਇਆ ਵਾਹਿਗੁਰੂ ਦਾ ਹੁਕਮ ਐਸਾ ਬਖਸ਼ਿਸ਼ ਕਿ ਇਹ ਜਿਹੜੀ ਭਿਣਕ ਸੀ ਨਾ, ਇਹ ਜਿਹੜੀ ਗੱਲ ਸੀ, ਇਹ ਭਾਈ ਮਨੀ ਸਿੰਘ ਨੂੰ ਪਤਾ ਲੱਗ ਗਈ। ਭਾਈ ਮਨੀ ਸਿੰਘ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੀ ਨੀਅਤ ਬਦਲ ਗਈ ਆ। ਇਸ ਲਈ ਭਾਈ ਮਨੀ ਸਿੰਘ ਹੋਰਾਂ ਨੇ ਕੀ ਕੀਤਾ, ਆਪਣੇ ਸਿੰਘ ਦੂਰ ਦੁਰੇਡੇ ਭੇਜ ਦਿੱਤੇ, ਡਿਊਟੀਆਂ ਲਾ ਦਿੱਤੀਆਂ, ਚਿੱਠੀਆਂ ਭੇਜ ਦਿੱਤੀਆਂ, ਜਿੰਨਾ ਵੀ ਵੱਧ ਤੋਂ ਵੱਧ ਹੋ ਸਕਦਾ ਸੀ। ਭਾਈ ਮਨੀ ਸਿੰਘ ਨੇ ਸੁਨੇਹੇ ਭੇਜ ਦਿੱਤੇ ਭਾਈ ਅੰਮ੍ਰਿਤਸਰ ਦੀਵਾਲੀ ਦਾ ਇਕੱਠ ਨਹੀਂ ਹੋਏਗਾ, ਕੋਈ ਵੀ ਸਿੱਖ ਅੰਮ੍ਰਿਤਸਰ ਸਾਹਿਬ ਨਾ ਆਵੇ, ਕੋਈ ਵੀ ਸਿੱਖ ਅੰਮ੍ਰਿਤਸਰ ਨਾ ਪਹੁੰਚੇ। ਕਿਉਂ? ਕਿਉਂਕਿ ਮੌਕੇ ਦੇ ਹਾਕਮਾਂ ਦੀ ਨੀਅਤ ਜਿਹੜੀ ਆ ਉਹ ਖਰਾਬ ਆ, ਇਸ ਕਰਕੇ ਸਿੱਖਾਂ ਦੀਆਂ ਸ਼ਹਾਦਤਾਂ ਬਹੁਤ ਹੋਣਗੀਆਂ ਤੇ ਪੰਥ ਦਾ ਨੁਕਸਾਨ ਬਹੁਤ ਹੋਵੇਗਾ, ਉਹ ਆਪਣੇ ਕੀਤੇ ਵਾਅਦੇ ਤੋਂ ਮੁਕਰ ਗਏ ਆ, ਇਸ ਕਰਕੇ ਉਹਨਾਂ ਦੀ ਨੀਅਤ ਬਾਰੇ ਸਾਨੂੰ ਪਤਾ ਲੱਗ ਗਿਆ, ਸੰਗਤਾਂ ਅੰਮ੍ਰਿਤਸਰ ਨਾ ਆਉਣ। ਹੁਣ ਕੁਦਰਤੀ ਗੱਲ ਸੀ, ਭਾਈ ਮਨੀ ਸਿੰਘ ਬੜੇ ਦੂਰ ਅੰਦੇਸ਼ ਗੁਰੂ ਕੇ ਸਿੱਖ ਸਨ, ਬੜੀ ਗੁਰੂ ਦੀ ਰਹਿਮਤ ਸੀ ਉਹਨਾਂ ਤੇ। ਭਾਈ ਮਨੀ ਸਿੰਘ ਦਾ ਹੁਕਮ ਜਦੋਂ ਸੁਣਿਆ, ਸੰਗਤਾਂ ਨਹੀਂ ਪਹੁੰਚੀਆਂ, ਦੀਵਾਲੀ ਤੇ ਇਕੱਠ ਨਹੀਂ ਹੋਇਆ। ਜਦੋਂ ਦੀਵਾਲੀ ਲੰਘ ਗਈ, 2-4-10 ਦਿਨ ਲੰਘ ਗਏ, ਜ਼ਕਰੀਆ ਖਾਨ ਦੀ ਲਾਹੌਰੋਂ ਚਿੱਠੀ ਆਈ ਭਾਈ ਮਨੀ ਸਿੰਘ ਨੂੰ ਕਿ ਜਿਹੜਾ 5000 ਰੁਪਈਆ ਤੁਸੀਂ ਜਮ੍ਹਾਂ ਕਰਾਉਣਾ ਸੀ ਸ਼ਾਹੀ ਖਜ਼ਾਨੇ 'ਚ, ਉਹ 5000 ਰੁਪਈਆ ਜਮ੍ਹਾਂ ਕਰਾ ਦਿਓ। ਭਾਈ ਮਨੀ ਸਿੰਘ ਨੇ ਚਿੱਠੀ ਪੜ੍ਹੀ, ਉਹ ਕਹਿੰਦੇ ਪੈਸੇ ਕਾਹਦੇ, 5000 ਰੁਪਈਆ ਕਾਹਦਾ ਜਮ੍ਹਾਂ ਕਰਾਉਣਾ। ਹੁਣ ਇੱਕ ਇੱਥੇ ਖਿਮਾ ਕਰਨਾ, ਇੱਥੇ ਭਾਈ ਮਨੀ ਸਿੰਘ ਦਾ ਮਤਲਬ ਇਹ ਨਹੀਂ ਸੀਗਾ ਵੀ 5000 ਰੁਪਈਆ ਉਹਨਾਂ ਕੋਲ ਹੈ ਨਹੀਂ ਆ, पैसे है गे आ, गुरु घर च कोई घाट नहीं। पर भाई मनी सिंह ने क्या क्यों कहंदे जकरिया तेरी नीयत
वाहे गुरु आखो सतनाम श्री वाहे।
जकरिया खान की चिट्ठी आई के 5000 रुपया जेड़ा तुसी क्या सी कि असी दिवाली तो बाद तुहाडे जमा करा देंगे खजाने च, वह 5000 रुपया भेज दिया। भाई मनी सिंह जी ने अग्यों सुनिया भेजिया जकरिया तेरी नीयत खराब हो गई सी ते तुसी ते नीयत बना ली कि इन्हां सिखां ने दिवाली ते इत्थे पहुंचना अमृतसर, इन्हां सिखां दा कतलेआम करांगे असीं, इन्हां सिखां नूं खत्म करांगे, ये नीयत तुसी बना ली सी, इस करके संगतां अमृतसर साहब पुजियां नहीं, इस करके माया तुहानूं नहीं दित्ती जा सकती। मैं गुरु दा पंथ दा देणदार हां, जे मैं माया तुहानूं फिर भी जमा करावां तुहाडे खजाने च कोई पैसा नहीं तुहानूं मिल सकता। जदों ऐसा जुर्त भरिया जवाब जकरिया खान नूं पहुंचा, उस वेले जकरिया खान ने हुक्म लिख के भेज दिता जिन्हों आप आम तौर पर अज के समय च आप किसी के वरंट जारी करने कह देने भी उन्होंने पकड़ लिया जाए। उस वेले जकरिया खान ने कहा मनी सिंह नूं अमृतसर तो गिरफ्तार करके मेरी सभा विच पेश किया जाए लाहौर की धरती। भाई मनी सिंह नूं पकड़िया गया, सिखां ने उस वेले भाई मनी सिंह नूं कहा कि भाई मनी सिंह जी माया दिती जा सकती है, पर वो कहा भाई मनी सिंह ने कहा गुरु नानक दे घर दी माया आ, एक एक टका गुरु नानक दे घर दा संगतां ने श्रद्धा नाल चढ़ाया, जिन्हां दी नीयत खराब आ उन्हां दे खजाने च यह माया नहीं जा सकती। वह वखरी गल सी कि जे उन्हां दी नीयत ठीक रहिंदी ते जो वादा कीता वह ठीक आ, जे उन्होंने वादा नहीं निभाया तो गुरु घर की माया एहो जे पापियां नूं कदे भी नहीं दिती जा सकती, वह पापी जालम लोग ने। भाई मनी सिंह नूं गिरफ्तार करके जदों भेजे लैके गए लाहौर, जकरिया खान ने कहा पैसा, वह कहिंदे जी कोई पैसा नहीं दिता जा सकता, कोई पैसा नहीं, टका भी नहीं। वह कहिंदे 5000, वह कहिंदे 5 टके भी नहीं दिते जा सकते तेरे वर्गे बंदे। उस वक्त जकरिया खान ने आख्या जे पैसा नहीं देना तैनू पता कि मैं किनिया किनिया करड़िया सजावां दे सकदा। भाई मनी सिंह ने कहा मैनू पता। उस वक्त जकरिया खान ने आख्या जे नहीं पैसा ते ना सही कोई गल नहीं, साडे वालदा हो जा, सिखी छड के मुसलमान बन जा, इस्लाम ग्रहण कर ला। भाई मनी सिंह ने आख्या जे अज मुसलमान बन जाइए ते मौत नहीं आउणी, फिर मरना नहीं मुसलमान बन के, पता नहीं कल नूं मौत दा सदा आ जाए। भाई मनी सिंह ने आख्या ओ जकरिया ए तन दा तूंबा तूंबा ते उड सकदा वा, पर सिखी वाले पासियों बेमुख सुपने विच भी नहीं हो सकदा, सिखी तो बेमुख नहीं हो सकदा। जकरिया खां कहिंदा मनी सिंह मैं सुनिया तुहाडे बारे कि तुहाडे ग्रंथ विच इह गल लिखी आ कि जिहड़ा मनुखा जन्म आ उह वड्डियां भागां नाल मिलदा। भाई मनी सिंह कहिंदे ठीक है, मानस जन्म दुलंभ है होए ना बारे बार, मनुखा जन्म वड्डियां भागां नाल मिलदा है ठीक है। ते जकरिया खां कहिंदा जे मनुखा जन्म वड्डियां भागां नाल मिलदा ते फिर तुहानू ते मनुखा जन्म मिलिया ते तुसीं इह जन्म गवाउंदे क्यों पए जे, होर 2-4 साल 10 साल 20 साल होर जी लो। भाई मनी सिंह ने एक गल बड़ी कमाल दी कही, कहिंदे जकरिया मनुखा जन्म मिलदा ते वड्डियां भागां नाल आ, पर मेरी गल सुन ला, भाग वड्डे होण ते मनुखा देही प्राप्त हुंदी आ, जे उस तो भी वड्डे भाग होण उत्तम भाग होण ते मनुखा जन्म गुरसिखां दे घर मिलदा है। जन्म ते सारयां नूं मिलिया मनुखा, पर कहिंदे जे बहुत उत्तम भाग होण ते मनुखा जन्म गुरसिखां दे घर मिलदा है। ते तीजी गल भाई मनी सिंह ने बड़ी कमाल दी आखी, कहिंदे ओ जकरिया जे कितें सब तो श्रेष्ठ भाग होण, जिस तो अगे भागां की गल ही कोई नहीं है, जे सब तो श्रेष्ठ भाग होण ते भाई मनी सिंह कहिंदे आखरी सवासां तक सिखी साबत रह के ते सिखी केसां सवासां संग निभ जांदी है। भाई मनी सिंह ने आख्या सी कहिंदे मेरे ते मालक की बख्शिश आ, मैनू मनुखा जन्म मिलिया, ते दूसरी गल कहण लगे मैनू मनुखा जन्म गुरसिखां दे घर मिलिया। भाई मनी सिंह दा दादा सी भाई बल्लू, वह गुरु हरगोबिंद साहब दा सिख सी, बड़ी सेवा की भाई बल्लू ने 6वें पातशाह वेले। भाई मनी सिंह दे पिता दा नां सी भाई माईदास, ਗੁਰੂ ਹਰ ਰਾਏ ਸਾਹਿਬ, ਗੁਰੂ ਹਰ ਕ੍ਰਿਸ਼ਨ, ਗੁਰੂ ਤੇਗ ਬਹਾਦਰ ਸਾਹਿਬ ਵੇਲੇ ਭਾਈ ਮਾਈ ਦਾਸ ਨੇ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਹੈ। ਭਾਈ ਮਨੀ ਸਿੰਘ ਕਹਿੰਦੇ ਜਨਮ ਵੀ ਮਨੁੱਖਾ ਮਿਲਿਆ, ਗੁਰਸਿੱਖਾਂ ਦੇ ਘਰ ਵੀ ਮਿਲਿਆ, ਤੇ ਕਹਿੰਦੇ ਮੈਨੂੰ ਆਪਣੇ ਕਲਗੀਆਂ ਵਾਲੇ ਦੇ ਉੱਤੇ ਭਰੋਸਾ ਆ ਕਿ ਉਹਨੇ ਮੈਨੂੰ ਸ੍ਰੇਸ਼ਟ ਭਾਗ ਦਿੱਤੇ, ਉੱਤਮ ਭਾਗ ਦਿੱਤੇ ਆ। ਮੇਰੇ ਤਨ ਦਾ ਭਾਵੇਂ ਡਕਰਾ ਡਕਰਾ ਹੋ ਜਾਏ, ਪਰ ਗੁਰੂ ਅੱਗੇ ਮੇਰੀ ਅਰਦਾਸ ਆ ਕਿ ਇੱਕ ਬਖਸ਼ਿਸ਼ ਕਰ ਕਿ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭ ਜਾਏ। ਹੁਣ ਕੀ ਸੀ, ਜਦੋਂ ਜ਼ਕਰੀਆ ਨੇ ਇਹ ਗੱਲ ਸੁਣੀ, ਦੋ ਪੰਕਤੀਆਂ ਲਿਖੀਆਂ ਇੱਕ ਵਿਦਵਾਨ ਨੇ, ਕਹਿੰਦੇ ਦੇਹੀ ਕਿਸ ਕੀ ਬਾਪਰੀ, ਸਿੱਖੀ ਜੇ ਸਾਬਤ ਹੋਏ, ਦੇਹ ਤੋਂ ਆਵਣ ਜਾਣ ਹੈ, ਸਿੱਖੀ ਲੱਭੈ ਕਤ ਕੋਏ। ਕਹਿਣ ਲੱਗੇ ਉਹ ਭਲਿਓ, ਦੇਹੀ ਦੀ ਕਿਹੜੀ ਗੱਲ ਹੈ, ਸਰੀਰ ਦੀ ਕਿਹੜੀ ਗੱਲ ਆ? ਕਹਿੰਦੇ ਸਰੀਰ ਤੇ ਹੋ ਸਕਦਾ ਦੁਬਾਰਾ ਵੀ ਪ੍ਰਾਪਤ ਹੋ ਜਾਏ, ਪਰ ਕਹਿੰਦੇ ਸਿੱਖੀ ਬਾਰੇ ਕੀ ਪਤਾ ਮੁੜ ਪਰਤ ਕੇ ਮਿਲਣੀ ਹੈ ਕਿ ਨਹੀਂ ਮਿਲਣੀ। ਇਹ ਤੇ ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਆ, ਇਹ ਤੇ ਸ੍ਰੇਸ਼ਟ ਭਾਗਾਂ ਵਾਲਿਆਂ ਨੂੰ ਮਿਲਦੀ ਆ ਜਿਹੜੀ ਸਿੱਖੀ ਆ। ਸਿੱਖੀ ਲੱਭੈ ਕਤ ਕੋਏ, ਕਹਿੰਦੇ ਇਹ ਸਿੱਖੀ ਕਿੱਥੇ ਲੱਭਦੀ ਆ? ਇਹ ਤੇ ਜਿਨ੍ਹਾਂ ਦੇ ਭਾਗਾਂ ਚ ਆ ਉਹਨਾਂ ਤੇ ਬਖਸ਼ਿਸ਼ ਹੁੰਦੀ ਆ, ਬਖਸ਼ਿਸ਼ ਹੁੰਦੀ ਤੇ ਉਹਨਾਂ ਦੀ ਝੋਲੀ ਚ ਸਿੱਖੀ ਪੈਂਦੀ ਆ। ਉਸ ਵੇਲੇ ਜ਼ਕਰੀਆ ਖਾਂ ਬੈਠਾ, ਕਾਜੀ ਬੈਠਾ ਫਤਵੇ ਸੁਣਾਉਣ ਵਾਲਾ, ਉਸ ਵਕਤ ਹੁਕਮ ਲਾਇਆ ਗਿਆ ਕਿ ਇਹਨੇ ਇਸਲਾਮ ਨਹੀਂ ਧਾਰਨ ਕਰਨਾ, ਇਹਦੇ ਅੰਦਰ ਰੋਮ ਰੋਮ ਚ ਸਿੱਖੀ ਭਰੀ ਆ। ਇਸ ਕਰਕੇ ਮਨੀ ਸਿੰਘ ਦਾ ਬੰਦ ਬੰਦ ਜੁਦਾ ਕਰਕੇ ਜਿੱਥੇ ਜਿੱਥੇ ਸਰੀਰ ਤੇ ਇਹਨਾਂ ਦੇ ਜੋੜਿਆ ਉਥੋਂ ਉਥੋਂ ਕੱਟ ਕੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਏ। ਹੁਣ ਕੀ ਹੋਇਆ, ਹੁਣ ਕੀ ਸੀ, ਧਿਆਨ ਰੱਖਣਾ, ਵਾਹਿਗੁਰੂ ਦਾ ਹੁਕਮ ਐਸਾ ਹੋਇਆ। ਭਾਈ ਮਨੀ ਸਿੰਘ ਬਹਿ ਕੇ ਚੌਂਕੜਾ ਲਾ ਕੇ, ਲਾਹੌਰ ਦੇ ਵਿੱਚ ਜਿੱਥੇ ਨਖਾਸ ਚੌਂਕ ਹੈ ਨਾ, ਨਖਾਸ ਚੌਂਕ, ਉੱਥੇ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਗਿਆ। ਜਦੋਂ ਜਲਾਦ ਬਹਿ ਗਿਆ ਨਾ, ਥੱਲੇ ਲੱਕੜ ਦਾ ਮੋੜਾ ਜਿਹਾ ਰੱਖਿਆ, ਇੱਕ ਟੋਕਾ ਫੜਿਆ ਜਲਾਦ ਨੇ ਹੱਥ ਚ, ਭਾਈ ਮਨੀ ਸਿੰਘ ਦਾ ਗੁੱਟ ਕੱਟਣ ਲੱਗਾ, ਗੁੱਟ ਕੱਟਣ ਲੱਗਾ ਭਾਈ ਮਨੀ ਸਿੰਘ ਜੀ ਦਾ। ਭਾਈ ਮਨੀ ਸਿੰਘ ਨੇ ਜਲਾਦ ਦੀ ਬਾਂਹ ਫੜ ਲਈ, ਜਲਾਦ ਨੇ ਸੋਚਿਆ ਸ਼ਾਇਦ ਘਰੇ ਮਰਨ ਤੋਂ ਡਰ ਗਿਆ। ਜਲਾਦ ਕਹਿੰਦਾ ਮਨੀ ਸਿੰਘ ਕੀ ਗੱਲ ਆ? ਭਾਈ ਮਨੀ ਸਿੰਘ ਕਹਿੰਦੇ ਉਹ ਜਲਾਦਾ, ਮੈਂ ਆਪਣੇ ਮਾਲਕ ਦਾ ਹੁਕਮ ਮੰਨਦਾ, ਤੂੰ ਆਪਣੇ ਮਾਲਕ ਦਾ ਹੁਕਮ ਕਿਉਂ ਨਹੀਂ ਮੰਨਦਾ? ਜਲਾਦ ਕਹਿੰਦਾ ਕਿਵੇਂ? ਭਾਈ ਮਨੀ ਸਿੰਘ ਕਹਿੰਦੇ ਮੇਰੇ ਮਾਲਕ ਦਾ ਹੁਕਮ ਆ, ਕਲਗੀਧਰ ਪਾਤਸ਼ਾਹ ਮੇਰਾ ਮਾਲਕ ਆ, ਮੇਰਾ ਖਸਮ ਦਾਤਾ, ਉਹਦਾ ਹੁਕਮ ਆ ਕਿ ਭਾਵੇਂ ਸਰੀਰ ਤੇ ਕਿੰਨੇ ਦੁੱਖ ਤਸੀਹੇ ਝੱਲਣੇ ਪੈਣ, ਪਰ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣੀ ਆ। ਮੈਂ ਆਪਣੇ ਮਾਲਕ ਦਾ ਹੁਕਮ ਮੰਨਦਾ ਸਤਿਗੁਰ ਦਾ, ਤੇ ਤੇਰਾ ਮਾਲਕ ਆ ਜ਼ਕਰੀਆ ਖਾਂ, ਜਿਸ ਦੇ ਕੋਲੋਂ ਤੂੰ ਤਨਖਾਹ ਲੈਣਾ, ਤੇਰਾ ਮਾਲਕ ਉਹ ਆ, ਤੇ ਤੇਰੇ ਮਾਲਕ ਦਾ ਹੁਕਮ ਆ ਵੀ ਮਨੀ ਸਿੰਘ ਦਾ ਬੰਦ ਬੰਦ ਕੱਟਣਾ, ਤੇ ਗੁੱਟ ਦੇ ਉੱਤੇ ਟੋਕਾ ਚਲਾਈ ਜਾਣਾ, ਮੇਰੀ ਸ਼ਹੀਦੀ ਦੇ ਵਿੱਚ ਵਿਘਨ ਕਿਉਂ ਪਾਉਣਾ ਹੈ, ਮੇਰੀ ਸ਼ਹੀਦੀ ਚ ਵਿਘਨ ਨਾ ਪਾ। ਇੱਕ ਉਂਗਲ ਦੇ ਤਿੰਨ ਤਿੰਨ ਹਿੱਸੇ ਕਰ, ਇੱਕ ਉਂਗਲ ਦੇ ਤਿੰਨ ਤਿੰਨ ਜੋੜਿਆ, ਇੱਕ ਇੱਕ ਉਂਗਲ ਦੇ ਹੱਥ ਦੇ ਤਿੰਨ ਤਿੰਨ ਟੁਕੜੇ ਕਰ, ਉਹਦੇ ਤੋਂ ਬਾਅਦ ਗੁੱਟ ਦੀ ਵਾਰੀ ਆਏਗੀ, ਸ਼ਹੀਦੀ ਚ ਕਿਉਂ ਵਿਘਨ ਪਾਉਣਾ? ਇਹਨੂੰ ਕਹਿੰਦੇ ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੇ ਦੁਆ। ਜਲਾਦ ਮੂੰਹ ਚੁੰਗਲਾਂ ਪਾਉਂਦਾ ਸੀ, ਉਹ ਇੰਨਾ ਮਰਨ ਦਾ ਚਾਹ। ਪੰਥ ਪ੍ਰਕਾਸ਼ ਦੇ ਕਰਤਾ ਨੇ ਲਿਖਿਆ, ਭਾਈ ਮਨੀ ਸਿੰਘ ਨੇ ਇੰਨੀ ਗੱਲ ਕਹਿ ਕੇ ਸੁਖਮਣੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਟੁਕੜੇ ਟੁਕੜੇ ਹੋਣਾ ਸ਼ੁਰੂ ਹੋ ਗਿਆ ਸਰੀਰ, ਇੱਕ ਇੱਕ ਉਂਗਲ ਦੇ ਤਿੰਨ ਤਿੰਨ ਡੱਕਰੇ, ਗੁੱਟ ਕੂਣੀ ਕੂਣੀ ਤੋਂ ਕੱਢ ਦਿੱਤਾ, ਮੋਢਾ ਕੱਟ ਦਿੱਤਾ, ਦੂਜੇ ਹੱਥ ਦੀ ਵਾਰੀ ਆਈ, ਇਸੇ ਤਰ੍ਹਾਂ ਉਹ ਕੱਟਿਆ ਗਿਆ, ਪੈਰਾਂ ਦੀਆਂ ਉਂਗਲਾਂ ਦੇ ਟੁਕੜੇ, ਗਿੱਟਾ।
ਵਾਹਿਗੁਰੂ ਵਾਹਿਗੁਰੂ,
ਕੀ ਹੋਇਆ ਹੁਣ? ਜਦੋਂ ਇਸੇ ਤਰ੍ਹਾਂ ਹੱਥਾਂ ਦੀਆਂ ਉਂਗਲਾਂ ਵੀ, ਦੋਵੇਂ ਬਾਹਾਂ, ਦੋਵੇਂ ਲੱਤਾਂ ਕੱਟੀਆਂ ਗਈਆਂ, ਕਿੰਨਾ ਕੁ ਸਰੀਰ ਬਾਕੀ ਰਹਿ ਗਿਆ? ਕੇਵਲ ਸੀਸ ਕੱਟਣ ਵਾਲਾ ਬਾਕੀ ਰਹਿ ਗਿਆ। ਉਦੋਂ ਤੱਕ 16 ਅਸ਼ਟਪਦੀਆਂ ਦਾ ਪਾਠ ਹੋ ਚੁੱਕਾ ਹੈ। 17ਵਾਂ ਸਲੋਕ ਭਾਈ ਮਨੀ ਸਿੰਘ ਨੇ ਸ਼ੁਰੂ ਕਰਨਾ ਸੀ ਸੁਖਮਣੀ ਸਾਹਿਬ ਦਾ। ਜਲਾਦ ਬੋਲਿਆ ਵਿੱਚੋਂ, ਕਹਿੰਦਾ ਮਨੀ ਸਿੰਘ, ਮਨੀ ਸਿੰਘ, ਜਿਹੜੀ ਕਲਾਮ ਤੂੰ ਪੜ੍ਹਦਾ ਪਿਆ, ਭਾਵ ਜਿਹੜੀ ਬਾਣੀ ਤੂੰ ਪੜ੍ਹਦਾ, ਇਹ ਸੰਪੂਰਨ ਹੋ ਗਈ ਆ? 16 ਅਸ਼ਟਪਦੀਆਂ ਪੂਰੀਆਂ ਹੋ ਗਈਆਂ। ਭਾਈ ਮਨੀ ਸਿੰਘ ਥੋੜਾ ਜਿਹਾ ਰੁਕੇ, ਕਿਵੇਂ ਕਰਨਾ? ਉਹ ਕਹਿੰਦੇ ਜਲਾਦ ਕੀ ਗੱਲ? ਕਹਿੰਦੇ ਤੁਹਾਡਾ ਸਿਰ ਕੱਟਣਾ ਹੁਣ ਮੈਂ, ਤੁਹਾਡੀ ਗਰਦਨ ਦੇ ਉੱਤੇ ਮੈਂ ਤਲਵਾਰ ਦਾ ਵਾਰ ਕਰਨਾ ਆ, ਤੁਹਾਡੀ ਗਰਦਨ ਵੀ ਕੱਟੀ ਜਾਏਗੀ। ਪਰ ਮੈਂ ਸੋਚਿਆ ਜੇ ਥੋੜਾ ਜਿਹਾ ਤੁਹਾਡਾ ਇਹ ਜਿਹੜੀ ਬਾਣੀ ਪੜ੍ਹਦੇ ਹੋ ਜੇ ਰਹਿੰਦੀ ਹੈ ਤੇ ਥੋੜਾ ਰੁਕ ਜਾਣਾ। ਭਾਈ ਮਨੀ ਸਿੰਘ ਨੇ ਪਤਾ ਕੀ ਆਖਿਆ ਸੀ, ਕਹਿੰਦੇ ਜਲਾਦਾ ਤੂੰ ਆਪਣਾ ਕੰਮ ਕਰ, ਮੈਨੂੰ ਆਪਣਾ ਕਰਨ ਦੇ। ਕਹਿਣ ਲੱਗਾ ਜੀ ਕਿਵੇਂ? ਭਾਈ ਮਨੀ ਸਿੰਘ ਨੇ ਆਖਿਆ ਉਹ ਬੰਦ ਬੰਦ ਕੱਟ ਦਿੱਤਾ ਈ, ਸਰੀਰ ਦੇ ਟੁਕੜੇ ਆਲੇ ਦੁਆਲੇ ਖਿਲ ਰਹੇ ਸਨ ਭਾਈ ਮਨੀ ਸਿੰਘ ਦੇ ਦੁਆਲੇ। ਉਹ ਕਹਿਣ ਲੱਗੇ ਸਰੀਰ ਲਹੂ ਲੁਹਾਨ, ਐ ਜਿਵੇਂ ਲਹੂ ਦੀ ਕਿਤੇ ਨਦੀ ਚੱਲਦੀ ਹੋਵੇ ਇਸ ਤਰ੍ਹਾਂ। ਭਾਈ ਮਨੀ ਸਿੰਘ ਕਹਿੰਦੇ ਉਹ ਭੋਲਿਆ, ਆ ਇੰਨੇ ਬੰਦ ਕੱਟਣ ਦੇ ਨਾਲ ਸੁਖਮਣੀ ਸਾਹਿਬ ਦੀ ਬਾਣੀ ਚ ਕੋਈ ਵਿਘਨ ਨਹੀਂ ਪਿਆ, ਇਹ ਬਾਣੀ ਪੜਨੋਂ ਰਸਨਾ ਨਹੀਂ ਰੁਕੀ। ਕਹਿੰਦੇ ਭਾਵੇਂ ਸੀਸ ਵੀ ਕੱਟ ਦੇ, ਜਦੋਂ ਸੁਖਮਣੀ ਸਾਹਿਬ ਸਮਾਪਤ ਹੋਏਗਾ ਉਦੋਂ ਅਰਦਾਸ ਕਰਕੇ ਫਿਰ ਅਕਾਲ ਚਲਾਣਾ ਕਰਾਂਗਾ। ਸੱਚ ਜਾਣਿਓ, ਪੰਥ ਪ੍ਰਕਾਸ਼ ਦੇ ਕਰਤਾ ਨੇ ਲਿਖਿਆ, ਕਹਿੰਦੇ ਜਲਾਦ ਨੇ ਤਲਵਾਰ ਚਲਾਈ, ਸੀਸ ਲੱਥ ਗਿਆ ਤੇ ਨਖਾਸ ਚੌਂਕ ਦੇ ਵਿੱਚ ਟੁਕੜੇ ਖਿਲਰੇ ਪਏ ਸਨ ਸਾਰੇ ਭਾਈ ਮਨੀ ਸਿੰਘ ਦੇ ਸਰੀਰ ਦੇ। ਔਰ ਸਾਧ ਸੰਗਤ, ਇੱਕ ਇੱਕ ਟੁਕੜੇ ਦੇ ਵਿੱਚੋਂ ਸੁਖਮਣੀ ਸਾਹਿਬ ਦੀ ਆਵਾਜ਼ ਆ ਰਹੀ ਸੀ, ਪਾਤਸ਼ਾਹ ਬਾਣੀ ਚ ਕਹਿੰਦੇ ਆ ਜਿਹੜਾ ਗੁਰਮੁਖ ਆ ਉਹ ਜ਼ਬਾਨ ਨਾਲ ਹੀ ਨਹੀਂ ਜਪਦਾ, ਉਹ ਰੋਮ ਰੋਮ ਨਾਲ ਜਪਦਾ। ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰਮੁਖ ਸਗਲੀ ਗਣਤ ਮਿਟਾਵੈ। ਇਹ ਕਮਾਈ ਵਾਲਿਆਂ ਦੀਆਂ ਗੱਲਾਂ। ਅੱਜ ਬੇਸ਼ੱਕ ਕੋਈ ਆਖੇ ਰੋਮ ਰੋਮ ਨਾਲ ਕਿਵੇਂ ਜਪਿਆ ਜਾ ਸਕਦਾ, ਕਿਵੇਂ ਰੋਮ ਰੋਮ ਚੋਂ ਆਵਾਜ਼ ਆ ਸਕਦੀ, ਜਿੰਨਾ ਕਮਾਈ ਕੀਤੀ ਆ। ਮੈਨੂੰ ਖਿਮਾ ਕਰਿਓ, ਅੱਜ ਮਨੁੱਖ ਦੇ ਕੋਲ ਸਵਾਲ ਹੀ ਸਵਾਲ ਆ, ਕਮਾਈ ਕੋਈ ਨਹੀਂ ਜੇ, ਕਮਾਈ ਨਹੀਂ ਕੋਈ, ਕਿਉਂਕਿ ਇਹ ਰਸ ਉਹ ਆ, ਨਾਮ ਦੀ ਕਮਾਈ ਉਹ ਆ ਜਿਹੜਾ ਕਹੋ ਕਬੀਰ ਗੂੰਗੇ ਗੁੜ ਖਾਇਆ, ਪੂਛੇ ਦੇ ਕੇ ਆ ਕਹੀਏ, ਇਹ ਤੇ ਗੁੜ ਖਾ ਕੇ ਪਤਾ ਲੱਗੇਗਾ ਕਿ ਗੁੜ ਦਾ ਸਵਾਦ ਕਿਹੋ ਜਿਹਾ, ਗੁੜ ਦਾ ਰਸ ਕਿਹੋ ਜਿਹਾ। ਇਹ ਤੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਇਹ ਉਹਨਾਂ ਦੀਆਂ ਬਾਤਾਂ। ਜਦੋਂ ਸਾਰਾ ਸੁਖਮਣੀ ਸਾਹਿਬ ਸਮਾਪਤ ਹੋਇਆ, ਸਭ ਤੇ ਊਚ ਤਾਂ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਣੀ। ਸੁਖਮਣੀ ਸਾਹਿਬ ਦਾ ਪਾਠ ਸਮਾਪਤ ਹੋਇਆ, ਅਰਦਾਸ ਦੀ ਆਈ ਆਵਾਜ਼, ਤੇ ਅਰਦਾਸ ਪਤਾ ਕੀ ਸੀ? ਕਲਗੀਆਂ ਵਾਲਿਆ ਤੇਰਾ ਸ਼ੁਕਰਿਆ, ਜੀਵਨ ਵਿੱਚ ਵੀ ਬੇਅੰਤ ਮਾਣ ਬਖਸ਼ਿਆ ਈ, ਇਸ ਵੇਲੇ ਤੇਰਾ ਸ਼ੁਕਰਾਨਾ ਆ ਕਿ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਗਈ ਆ। ਰਹਿਮਤ ਕਰ ਸਤਿਗੁਰੂ ਪ੍ਰਭੂ ਆਪਣਿਆਂ ਚਰਨਾਂ ਵਿੱਚ ਇਸ ਨਵਾਣੇ ਜੇ ਮਨੀ ਸਿੰਘ ਨੂੰ ਆਪਣਿਆਂ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਹੋਇਆ। ਤੇ ਸਾਧ ਸੰਗਤ, ਸਾਰੇ ਬੰਦ ਜਿਹੜੇ ਸਨ ਨਾ ਸਰੀਰ, ਉਹ ਬਿਲਕੁਲ ਠੰਡਾ ਹੋ ਗਿਆ। ਅੱਜ ਅਰਦਾਸ ਵਿੱਚ ਕਹਿੰਦੇ ਆ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਅੱਜ ਉਹਨਾਂ ਦਾ ਧਿਆਨ ਧਰ ਕੇ ਕੀ ਕਹਿੰਦੇ ਆ? ਤਿੰਨਾਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਸਾਧ ਸੰਗਤ, ਇਸੇ ਨੂੰ ਪਾਤਸ਼ਾਹ ਬਾਣੀ ਚ ਕਹਿੰਦੇ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀ ਜੈ, ਸਿਰ ਦੀ ਜੈ, ਸਿਰ ਦੀ ਜੈ ਕਾਣ ਨ ਕੀਜੈ, ਸਿਰ ਦੀ ਜੈ ਕਾਣ ਨ ਕੀਜੈ, ਸਿਰ ਇਤ ਮਾਰਗ ਪੈਰ ਤਰੀ ਜੈ, ਇਤ ਮਾਰਗ ਪੈਰ ਤਰੀ ਜੈ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਸੂਰਾ ਸੋ ਪਹਿਚਾਨੀ ਹੈ, ਸੂਰਾ ਸੋ ਪਹਿਚਾਨੀ ਹੈ, ਜੋ ਲਰੈ ਦੀਨ ਕੇ ਹੇਤ, ਜੋ ਲਰੈ ਦੀਨ ਕੇ ਹੇਤ, ਇਤ ਮਾਰਗ ਪੈਰ ਤਰੀ ਜੈ, ਇਤ ਮਾਰਗ ਪੈਰ ਤਰੀ ਜੈ, ਧੰਨ ਧੰਨ ਭਾਈ ਮਨੀ ਸਿੰਘ ਜੀ, ਧੰਨ ਧੰਨ ਭਾਈ ਮਨੀ ਸਿੰਘ ਜੀ, ਧੰਨ ਧੰਨ ਭਾਈ ਮਨੀ ਸਿੰਘ ਜੀ,
ਸਿਰ ਦੀਜੈ ਕਾਣ ਨ ਕੀਜੈ, ਸਿਰ ਦੀਜੈ ਕਾਣ ਨ ਕੀਜੈ, ਸਿਰ
ਕਾਣ ਨ ਕੀਜੈ, ਸਿਰ ਦੀਜੈ
ਕਾਣ ਨ ਕੀਜੈ। ਮਰਨ ਮੁਨਸਾ ਸੂਰਿਆਂ ਹੱਕ ਹੈ, ਜੇ ਹੋਏ ਮਰਨ ਪ੍ਰਵਾਣੂ ਐਸੀ ਮਰਨੀ, ਜੋ ਮਰੇ ਬਹੁਰ ਨ ਮਰਨ ਹੋਏ। ਗੁਰੂ ਸਵਾਰਿਓ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਦਾ ਅਰਦਾਸ ਵਿੱਚ ਆਪਾਂ ਰੋਜ਼ ਜ਼ਿਕਰ ਕਰਦੇ ਹਾਂ, ਐਸੀਆਂ ਮਹਾਨ ਆਤਮਾਵਾਂ, ਐਸੇ ਮਹਾਨ ਕਮਾਈ ਵਾਲੇ ਗੁਰੂ ਸਿੱਖ, ਉਹਨਾਂ ਦੇ ਜੀਵਨ ਵਿੱਚੋਂ ਕੋਈ ਕਿਣਕਾ ਕਿਤੇ ਸਾਡੇ ਮਨਾਂ ਚ ਵਸ ਜਾਏ, ਤਾਂ ਕਿ ਅਸੀਂ ਵੀ ਗੁਰੂ ਪੱਲਾ ਪਕੜ ਕੇ ਬਾਣੀ ਬਾਣੀ ਦੇ ਧਾਰਨੀ ਹੋ ਕੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ ਕੇ। ਮੈਂ ਤੁਹਾਡਾ ਅੱਗੇ ਅਰਦਾਸ, ਵਿਸ਼ੇ ਤੇ ਜੋ ਚੱਲ ਰਹੀ ਵਿਚਾਰ ਆ, ਸਹੀ ਅਰਥਾਂ ਚ ਅਸੀਂ ਅਰਦਾਸ ਵਿੱਚ ਉਹਨਾਂ ਦਾ ਚਿੰਤਨ ਕਰਕੇ, ਉਹਨਾਂ ਦਾ ਧਿਆਨ ਧਰਕੇ, ਗੁਰੂ ਚਰਨਾਂ ਨਾਲ ਜੁੜ ਕੇ ਆਵੀ ਲੋਕ ਸਫਲਾ, ਪਰਲੋਕ ਵੀ ਸੁਹੇਲਾ ਬਣਾ ਸਕੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਮਿਲ ਕੇ ਗੁਰੂ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।